ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤ ਆਗਾ ਗੁਣ ਗੋਬਿੰਦ ਜਸ ਗਾਈ ਸਾਸੁ ਸਾਸੁ ਮਨ ਨਾਮ ਸੁਮਾਰਾ ਇਹੋ ਬਿਸਰਾਮ ਨਿਧ ਪਾਈ ਪਾਣੀ ਪੱਖਾ ਪੀਸੋ ਸੰਤ ਆਗਾ ਗੁਣ ਗੋਬਿੰਦ ਜਸ ਗਾਈ ਸਾਸੁ ਸਾਸੁ ਮਨ ਨਾਮ ਸੁਮਾਰਾ ਇਹੋ ਬਿਸਰਾਮ ਨਿਧ ਪਾਈ ਤੁਮ ਕਰਹੁ ਦਇਆ ਮੇਰੇ ਸਾਈ ਆਸੀ ਮਾਤੂ ਜੀਜਾ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਉ ਤੁਮਰੀ ਕਿਰਪਾ ਤੇ ਮੋਹ ਮਾਨ ਛੂਟਾ ਬਿਨ ਸੁਝਾਈ ਪਰਮਾਈ ਆਨੰਦ ਰੂਪ ਰਲਿਓ ਸਭ ਮਦੀ ਜਦ ਕਾ ਤੂੰ ਪੀਖੋ ਜਾਈ ਤੁਮ ਦਿਆਲ ਕਿਰਪਾਲ ਕਿਰਪਾ ਨਿਧ ਪਤਿਤ ਪਾਵਨ ਗੋਸਾਈ ਕੋਟ ਸੁਖ ਆਨੰਦ ਰਾਜ ਪਾਈ ਮੁਖ ਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕਾ ਮਨ ਪਾਈ ਨਾਮ ਜਪਤ ਤ੍ਰਿਸ਼ਨਾ ਸਭ ਬੁਝੀਹਾ ਨਾਨਕ ਤ੍ਰਿਪਤ ਅਗਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕਾ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ ਬੁਝੀਹਾ ਨਾਨਕ ਤ੍ਰਿਪਤ ਅਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪਰਮ ਸਨਮਾਨਯੋਗ ਜੁਗਹ ਜੁਗ ਅਟਲ ਚਵਰ ਛਤਰ ਅਤੇ ਤਖਤਾਂ ਦੇ ਮਾਲਕ ਵਾਲੀਏ ਕੁਲ ਆਲਮ ਸ਼ਬਦਾਵਤਾਰ ਸਰਬ ਸਾਂਝੀ ਵਾਲਤਾ ਦੇ ਰਹਿਬਰ ਗਰੀਬ ਨਵਾਜ ਸਤਿਗੁਰੂ ਸਾਹਿਬ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਥਾਨ ਤੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਪਾ ਰਹੇ ਗੁਰੂ ਸਵਾਰੇ ਗੁਰੂ ਪਿਆਰੇ ਸਤਸੰਗੀ ਜਨੋ ਗੁਰੂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਕਿਰਪਾ ਮਿਹਰਾਮਤ ਦਾ ਸਦਕਾ ਸਤਸੰਗਤ ਦੀਆਂ ਘੜੀਆਂ ਪ੍ਰਾਪਤ ਹਨ ਜਿੱਥੇ ਸਤਿਗੁਰਾਂ ਦੇ ਪਾਵਨ ਸਥਾਨ ਤੇ ਸਤਿਗੁਰਾਂ ਦੇ ਸਨਮੁਖ ਬੈਠ ਕਰਕੇ ਆਪ ਜੀ गुरु शब्द का लाहा ले रहे हो उस दे नाल ही टीवी चैनल दे राही इंटरनेट दे राही देशां विदेशां तो संगतां इस पावन स्थान दे नाल जुड़ मिल बैठियां हन। अमृतमई गुरबाणी कीर्तन अते सतगुरां दे श्री मुख वाक जो अमृत वेले सतगुरां ने सानू बख्शिश कीते हन तिन्हां दा मूल पाठ आप जी ने सिंह साहब जी पासों श्रवण कीता है। आओ पावन शब्द दी विचार दे नाल जुड़दे होए सतगुरां दे चरणां दा ध्यान धार करके मन चित बिरतियां नूं एकागर करिए अते सतगुर दे पावन शब्द दा जो फला उपदेश है भाव है तिस नूं हिरदे विच विसाण दा यतन करिए जी।
सतनाम श्री वाहिगुरु साहिब जी। तनासरी महला पंजवा।
तनासरी राग है साहिब श्री गुरु अर्जुन देव महाराज सच्चे पातशाह जी अज दा ए पावन पवित्र उपदेश बख्शिश कर रहे हन। सतगुरु साहिब श्री गुरु ग्रंथ साहिब महाराज जी दे पावन अंग 673 दे उपर ए पावन शब्द सुभायमान है।
पानी पखा पीसौ संत आगा गुण गोविंद जस गाई।
अज दे इस पावन शब्द दे द्वारा साहिब श्री गुरु अर्जन देव महाराज सचे पातशाह जी ने परमात्मा दे पासों मंग मंगी है। उत्तम वक्ता हो करके श्री गुरु अर्जन देव महाराज सचे पातशाह जी साडे सारिया दे वास्ते ए मंग मंग रहे हन या कि असी सारिया ने ए मंग परमात्मा दे पासों मंगनी है। मंगदे ते असी सारे ही हां। सारिया दी कोई ना कोई मंग है। मंगण वास्ते ही असी सतगुर दे दर ते आउंदे हां क्योंकि दद्दा दाता एक है सब को देवनहार देंदे टूट न आवई अगणत भरे भंडार। पर पातशाह कहिंदे मम्मा मंगनहार आना देनहार दे रहे हो सुजाना। कुछ मंगा ऐसियां हन जो असी मंग रहे हां पर कुछ मंगा ऐसियां हन जो परमेश्वर सानू देनिया चाहुंदा है वो असी मंग नहीं रहे। इस करके सतगुर सच्चे पातशाह बख्शिश करदे हन कि मनुख नू मंगण दी जाच नहीं है पता नहीं है कि असी मंगना की है साडे वास्ते जरूरी की है सानू चाहिदा की है। जिस दिन सानू इस गल दी सार आ जाए समझ आ जाए असल विच जीवन उस दिन ही आनंदमई होना है।
हुण असी रोज भुल कर रहे हां भुलावड़े भूली भुल भुल पछो पाणी। अपने अंदर झात मारीए
अपने पछोकड़ वल झात मारीए अपने वडेरिया वल झात मारीए ते सानू ए गल सहजता दे नाल ही समझ आ जानी चाहीदी है कि साडे जीवन दा मनोरथ की है मनुखा देही दा उद्देश की है मनुखा जीवन दा फल की है। पर उस दे बावजूद भी मनुख संसार दे विच भटकिया होया है भटकिया होया जीव है। ये संसार दे अंदर सब तो वध के जे भटकना दे विच कोई है तो वह मनुख है सब तो वध के। खिमा करियो अज जदों असीं मनुखी जीवन देखदे हां ते मनुखी जीवन दे विच जिन्ना को निघार आ चुका है जिन्ना को न्यूनता आ चुकी है निम्नता आ चुकी है ते सतगुर सच्चे पातशाह जी दी पावन बाणी दीआं पंगतियां सानू नजर आउंदियां हन जिहदे विच पातशाह ने कह दिता कि करतूत पशु की मानस जात लोक विचारा करै दिन रात ते उन्हां दी गिणती दिनों दिन वधदी जा रही है बहुतायत हुंदी जा रही है। जिहड़ा मनुख हुंदे होए भी करतूत पशु की मानस जात जाति मनुखा है पर कर्म पशुओं तो वध के नहीं हन कर्म पशुओं तो वध के नहीं कर पा रहा। खाना पीना हसना सौना विसर गया है मरना खसम विसार खुआरी कीनी त्रिग जीवन नहीं रहना इस संसार दे उत्ते।
ਬਸ ਖਾਣ ਪੀਣ ਪਹਿਰਣ ਦੇ ਵੱਲ ਹੀ ਮਨੁੱਖ ਦਾ ਧਿਆਨ ਹੈ, ਪਰਮੇਸ਼ੁਰ ਨੂੰ ਵਿਸਾਰਿਆ ਹੋਇਆ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸ ਗੁਰੂ ਸਾਹਿਬਾਨ ਇਸ ਸੰਸਾਰ ਦੇ ਉੱਤੇ ਮਨੁੱਖਤਾ ਨੂੰ ਤਾਰਨ ਦੇ ਵਾਸਤੇ, ਕਲਿਆਣ ਦੇ ਵਾਸਤੇ ਸਤਿਗੁਰਾਂ ਨੇ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ ਤੇ ਸ਼ਬਦ ਗੁਰੂ ਸਤਿਗੁਰੂ ਜੀ ਸਾਨੂੰ ਹਰ ਰੋਜ਼ ਉਪਦੇਸ਼ ਬਖਸ਼ਿਸ਼ ਕਰਦੇ ਹਨ ਤੇ ਅੱਜ ਦੇ ਪਾਵਨ ਉਪਦੇਸ਼ ਦੇ ਦੁਆਰਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਤਮ ਵਕਤਾ ਹੋ ਕਰਕੇ ਇਹ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਪਾਤਸ਼ਾਹ ਜੀ ਦੇ ਅੰਮ੍ਰਿਤ ਵਚਨ ਹਨ, ਪਾਣੀ ਪੱਖਾ ਪੀਸੋ ਸੰਤ ਆਗੈ। ਸਤ ਸੰਗਤ ਦੇ ਵਿੱਚ ਸੰਤ ਦਾ ਭਾਵ ਹੈ ਸਤ ਸੰਗਤ, ਸੰਤ ਜਨ ਜਾਂ ਸੰਤ ਦਾ ਭਾਵ ਹੈ ਗੁਰੂ, ਗੁਰੂ ਵੀ ਸੰਤ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਪੀਸੋ। ਜੇ ਅਸੀਂ ਪੀਸੋ ਸ਼ਬਦ ਪੜ੍ਹਦੇ ਹਾਂ ਤੇ ਇਹਦਾ ਭਾਵ ਹੈ ਕਿ ਤੁਸੀਂ ਪੀਸੋ, ਪਰ ਜਦੋਂ ਅਸੀਂ ਰਹਾਓ ਦਾ ਪਦ ਦੇਖਦੇ ਹਾਂ ਤੇ ਉੱਥੇ ਫਿਰ ਇਹ ਸ਼ਬਦ ਦਾ ਭਾਵ ਕਲੀਅਰ ਹੋ ਜਾਂਦਾ ਹੈ, ਕਿਉਂਕਿ ਬਾਣੀ ਦਾ ਇਹ ਉਪਦੇਸ਼ ਹੈ। ਸਤਿਗੁਰ ਉੱਤਮ ਵਕਤਾ ਹੋ ਕਰਕੇ ਬਾਣੀ ਉਪਦੇਸ਼ ਕਰਦੇ ਹਨ, ਹਮੇਸ਼ਾ ਆਪਣੇ ਆਪ ਤੇ ਟੁਕਾ ਕੇ ਗੱਲ ਕਰਨੀ ਤੇ ਸੰਗਤ ਨੂੰ ਉਪਦੇਸ਼ ਕਰਨਾ ਇਹ ਉੱਤਮ ਵਕਤਾ ਦੀ ਨਿਸ਼ਾਨੀ ਹੋਇਆ ਕਰਦੀ ਹੈ। ਮੱਧਮ ਵਕਤਾ ਹੋਇਆ ਕਰਦਾ ਹੈ ਜਿਹੜਾ ਇੱਕ ਦੂਸਰੇ ਨੂੰ ਉਪਦੇਸ਼ ਦੇ ਕੇ ਤੇ ਕਿਸੇ ਹੋਰ ਨੂੰ ਸਮਝਾਉਣਾ ਕਰੇ। ਜਿਵੇਂ ਪੰਜਾਬੀ ਦਾ ਅਖਾਣ ਹੈ ਕਿ ਕਹਿਣਾ ਧੀ ਨੂੰ ਤੇ ਸਮਝਾਉਣਾ ਨੂੰਹ ਨੂੰ, ਇਹ ਮੱਧਮ ਵਕਤਾ ਹੋਇਆ ਕਰਦਾ ਹੈ। ਤੇ ਕਨਿਸ਼ਠ ਵਕਤਾ, ਨੀਚ ਵਕਤਾ ਹੋਇਆ ਕਰਦਾ ਹੈ ਜਿਹੜਾ ਸਿੱਧਾ ਹੀ ਅਗਲੇ ਦੇ ਮੂੰਹ ਤੇ ਕਹਿ ਦੇਵੇ ਉਹਦੇ ਔਗਣਾਂ ਨੂੰ, ਉਹਦੇ ਦੋਸ਼। ਪਰ ਗੁਰੂ ਸਾਹਿਬ ਜੀ ਨੇ ਜੇ ਦੋਸ਼ਾਂ ਦੀ ਵੀ ਗੱਲ ਕੀਤੀ ਹੈ, ਔਗਣਾਂ ਦੀ ਵੀ ਗੱਲ ਕੀਤੀ ਹੈ ਤੇ ਉਹਨਾਂ ਨੂੰ ਆਪਣੇ ਤੇ ਟੁਕਾ ਕੇ ਗੱਲ ਕੀਤੀ ਹੈ ਤੇ ਮੰਗ ਵੀ ਸਤਿਗੁਰ ਜੀ ਮੰਗ ਰਹੇ ਹਨ ਤੇ ਆਪਣੇ ਤੇ ਟੁਕਾ ਕੇ ਮੰਗ ਰਹੇ ਹਨ। ਪਾਣੀ ਪੱਖਾ ਪੀਸੋ ਸੰਤ ਆਗੈ। ਹੇ ਪਰਮੇਸ਼ੁਰ, ਐਸੀ ਕਿਰਪਾ ਕਰੋ, ਐਸੀ ਬਖਸ਼ਿਸ਼ ਕਰੋ ਸਾਡੇ ਤੇ ਕਿ ਅਸੀਂ ਸਤ ਪੁਰਸ਼ਾਂ ਦੀ ਸੰਗਤ ਦੇ ਵਿੱਚ ਆ ਕਰਕੇ, ਗੁਰੂ ਦੀ ਸੰਗਤ ਦੇ ਵਿੱਚ ਆ ਕਰਕੇ ਪਾਣੀ ਤੋਂ ਭਾਵ ਜਲ ਦੇ ਨਾਲ ਸੇਵਾ ਕਰ ਸਕੀਏ। ਤੁਸੀਂ ਦੇਖੋ ਸਤਿਗੁਰ ਦੀ ਹਦੂਦ ਦੇ ਅੰਦਰ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਰਗਾਹ ਦੇ ਅੰਦਰ ਸੰਗਤਾਂ ਜਲ ਦੇ ਨਾਲ ਕਿੰਨੀਆਂ ਸੇਵਾਵਾਂ ਕਰਦੀਆਂ ਹਨ। ਪੱਖਾ ਤੋਂ ਭਾਵ ਹੈ ਜਿਵੇਂ ਗਰਮੀ ਦੀ ਰੁੱਤ ਹੋਵੇ, ਅੱਜ ਤੇ ਚਲੋ ਬਿਜਲੀ ਵਾਲੇ ਪੱਖੇ ਹਨ ਪਰ ਪੁਰਾਤਨ ਸਮੇਂ ਦੇ ਅੰਦਰ ਹੱਥ ਦੇ ਨਾਲ ਹਵਾ ਝੱਲੀ ਜਾਂਦੀ ਹੈ। ਸੋ ਉਸੇ ਪ੍ਰਕਾਰ ਸਤਿਗੁਰੂ ਇੱਥੇ ਸੇਵਾ ਦਾ ਭਾਵ ਪ੍ਰਗਟ ਕਰ ਰਹੇ ਹਨ ਕਿ ਅਸੀਂ ਗੁਰੂ ਦੇ ਦਰ ਤੇ ਆ ਕੇ ਸੰਗਤ ਵਿੱਚ ਆ ਕੇ ਸੇਵਾ ਕਮਾ ਸਕੀਏ। ਵਿੱਚ ਦੁਨੀਆਂ ਸੇਵ ਕਮਾਈਐ ਤਾਂ ਦਰਗਹ ਬੈਸਣ ਪਾਈਐ। ਪਾਣੀ ਪੱਖਾ ਪੀਸੋ ਸੰਤ ਆਗੈ, ਗੁਣ ਗੋਵਿੰਦ ਜਸ ਗਾਈ। ਹੇ ਸਤਿਗੁਰ, ਇਹ ਕਿਰਪਾ ਕਰੋ, ਇਹ ਬਖਸ਼ਿਸ਼ ਕਰੋ ਕਿ ਸੇਵਾ ਕਰਦੇ ਹੋਏ ਗੱਲਾਂ ਬਾਤਾਂ ਨਹੀਂ ਕਰਨੀਆਂ। ਅਗਰ ਸੇਵਾ ਕਰ ਰਹੇ ਹਾਂ ਤੇ ਸੇਵਾ ਕਰਦੇ ਹੋਏ ਗੋਬਿੰਦ ਦੇ ਜਸ ਵਡਿਆਈਆਂ ਨੂੰ ਗਾਉਣਾ ਹੈ, ਉਹਦੀ ਉਸਤਤ ਕਰਨੀ ਹੈ, ਵਡਿਆਈ ਕਰਨੀ ਹੈ। ਭਾਵ ਧਿਆਨ ਪਰਮੇਸ਼ੁਰ ਦੇ ਵਿੱਚ ਹੋਵੇ, ਧਿਆਨ ਨਿਰੰਕਾਰ ਦੇ ਵਿੱਚ ਹੋਵੇ, ਧਿਆਨ ਗੁਰੂ ਦੇ ਵਿੱਚ ਹੋਵੇ। ਧਿਆਨ ਬਹੁਤ ਕੀਮਤੀ ਚੀਜ਼ ਹੈ, ਕਿਵੇਂ ਕਰੇ ਮਨੁੱਖ ਦੇ ਕੋਲ ਸਭ ਤੋਂ ਕੀਮਤੀ ਚੀਜ਼ ਧਿਆਨ ਹੈ, ਕੰਸੰਟ੍ਰੇਸ਼ਨ ਹੈ। ਪਰ ਅੱਜ ਬਹੁਤਾਇਤ ਵਿੱਚ ਮਨੁੱਖ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੁੰਦਾ ਕਿ ਮੇਰਾ ਧਿਆਨ ਕਿੱਥੇ ਹੈ। ਧਿਆਨ ਭਟਕ ਜਾਏਗਾ ਤੇ ਜੀਵਨ ਭਟਕ ਜਾਏਗਾ, ਇਹ ਗੱਲ ਯਾਦ ਰੱਖਿਓ। ਜਿਨ੍ਹਾਂ ਦੇ ਜੀਵਨ ਭਟਕੇ ਹੋਏ ਹਨ ਉਹਦਾ ਇੱਕੋ ਹੀ ਕਾਰਨ ਹੈ ਕਿ ਉਹਨਾਂ ਦਾ ਧਿਆਨ ਭਟਕਿਆ ਹੋਇਆ ਹੈ। ਜੇ ਧਿਆਨ ਤੁਹਾਡੇ ਪਕੜ ਵਿੱਚ ਹੈ ਤੇ ਤੁਹਾਡਾ ਜੀਵਨ ਵੀ ਤੁਹਾਡੇ ਪਕੜ ਵਿੱਚ ਰਹੇਗਾ। ਅਗਰ ਧਿਆਨ ਪਕੜ ਵਿੱਚ ਨਹੀਂ ਹੈ, ਬੈਠੇ ਕਿਤੇ ਹਾਂ ਧਿਆਨ ਕਿਤੇ ਹੈ, ਗੱਲ ਕੋਈ ਚੱਲ ਰਹੀ ਹੈ ਧਿਆਨ ਕਿਸੇ ਹੋਰ ਗੱਲ ਵਿੱਚ ਹੈ, ਤੇ ਐਸਾ ਜੀਵਨ ਤੁਹਾਨੂੰ ਸਥਿਰ ਨਹੀਂ ਮਿਲੇਗਾ, ਟਿਕਾ ਵਿੱਚ ਨਹੀਂ ਮਿਲੇਗਾ। ਪ੍ਰੈਕਟੀਕਲ ਕਰਨਾ ਹੈ, ਗੁਰਮਤ ਪ੍ਰੈਕਟੀਕਲ ਦਾ ਵਿਸ਼ਾ ਹੈ। ਅਸੀਂ ਆਪਣੇ ਜੀਵਨ ਦੇ ਅੰਦਰ ਸਤਿਗੁਰ ਨੇ ਸਾਨੂੰ ਬਖਸ਼ਿਸ਼ ਕੀਤੀ ਸ਼ਬਦ ਗੁਰੂ, ਸੁਰਤ ਧੁਨ ਚੇਲਾ, ਆਪਣੀ ਸੁਰਤ ਨੂੰ ਆਪਣੇ ਧਿਆਨ ਨੂੰ ਗੁਰੂ ਸ਼ਬਦ ਦੇ ਨਾਲ ਜੋੜ ਕੇ ਰੱਖਣਾ ਹੈ, ਇਹ ਪ੍ਰੈਕਟਿਸ ਕਰਨੀ ਹੈ, ਇਹ ਐਕਸਰਸਾਈਜ਼ ਹੈ। ਜਦੋਂ ਸਤਿਗੁਰ ਦੀ ਹਜ਼ੂਰੀ ਵਿੱਚ ਬੈਠੇ ਹੋਈਏ ਤੇ ਯਤਨ ਕਰੀਏ, ਅਸੀਂ ਸਿੱਖ ਹਾਂ ਤੇ ਸਿੱਖਣ ਦਾ ਯਤਨ ਕਰਨਾ ਹੈ। ਜੇ ਅਸੀਂ ਸਿੱਖ ਹੀ ਨਹੀਂ ਰਹੇ ਤੇ ਫਿਰ ਅਸੀਂ ਸਿੱਖ ਕਾਹਦੇ ਹਾਂ। ਜੇ ਅਸੀਂ ਗੁਰੂ ਦੀ ਸਿੱਖਿਆ ਹੀ ਨਹੀਂ ਲੈ ਰਹੇ फिर असी सिख कहते हैं सिखी सिखिया गुर विचार गुरु दी विचार लेनी ही गुरु का सिख होना है। हर रोज सिख बने रहने का मतलब है कि हर रोज असी कुछ सिख रहे हैं सिर्फ जन्म ले लिया तो असी सिख हो गए ये नहीं है। गुरमत ने इसनु प्रमाण नहीं किया भी सिखां दे घर जन्म हो गया तो तुसी सिख हो गए। गुरु दे उपदेश दे अनुसार सतगुरु कहिंदे जे सिखी वाले गुण हन ते सिख है जे सिख रहा है ते सिख है जे गुरमत दा धारनी है ते सिख है। सिर्फ सिखां दे घर जन्म लेके ना कहियो भी सिख है। इसे करके अज असी जदों किसे भटके होए नूं देखदे हां ना ते असी कह देंदे हां भी ये सिख है। देखो सिख कुराहे पिया होया है सिख कदे कुराहे नहीं पै सकदा सिख कदे भटक नहीं सकदा। जिहड़ा भटकिया होया है वह सिख ही नहीं है। जिहड़ा कुराहे पै गया वह सिख कित्थों है दसो। जिहदे अंदर औगण आ गए विकार आ गए जिहदे अंदर सुनहरी सोने का गुण ही नहीं है उहनूं सोना किवें कह सकदे हां नहीं कह सकदे। सोना इस करके कहा जाता है क्योंकि उहदे विच सुनहरी सोने के गुण हन। सुनार देख के दस देवेगा यह सोना नहीं है इहदे विच खोट है यह पित्तल है। इसे करके गुरु दस दिंदा है भी तू सिख है कि नहीं है। सिखी सिखिया गुर विचार असी इत्थे सिख बनन दे वास्ते आउंदे हां। हर रोज अपने मन विच इस अहंकार दे विच ना रहिए इस अभिमान दे विच ना रहिए कि असी सिख हो गए। सिख सारी जिंदगी सिख नहीं हो सकता सिख सारी जिंदगी सिख दा ही रहिंदा है। इस करके सतगुरु सच्चे पातशाह बख्शिश करदे हन पाणी पखा पीसो संत आगै। सतपुरशां दे अगे भाव हजूरी दे विच अगे तो भाव है हुक्म दे विच हजूरी दे विच असी सेवा का भाव पैदा करिए ते सेवा करदे होए असी गुरु दे परमेश्वर दे जस नूं सिमरन करिए गौणा करिए।
सास सास मन नाम समारा इहो विश्राम निध पाई।
सास सास स्वास स्वास जो आ रहा है ते जा रहा है स्वास स्वास उस परमेश्वर दे नाम नूं संभारना है। मन नाम संभारा साडा मन उस परमेश्वर दे नाम दी संभाल करे। देखो बैठे होया साडा स्वास व्यर्थ ते नहीं जा रहा। जिन्ने स्वास असी संगत विच बैठ के लै रहे हां साडा स्वास कितरे व्यर्थ ते नहीं जा रहा। इहदा ध्यान रखो क्योंकि स्वास बहुत कीमती है। इह स्वास बड़े कीमती हन इन्हां स्वासां दी कोई कीमत नहीं है पर नजर उदो आउंदी है जदों इह स्वास मुक्कण लगदे हन जदों अटक जांदे हन। जदों स्वास अटक अटक के आवे ना लगे भी हुण पता नहीं आउणा है कि नहीं आउणा उदों पता लगदा है भी इहदी कीमत की है। जदों तक इह नॉर्मल चल रहा है मनुख दा ध्यान ही नहीं है भी किन्ने स्वास असी दिन दे विच खर्च दिते किन्ने स्वास असी व्यर्थ गवा दिते। पर इस करके सतगुर सानू सुचेत करदे हन हे भाई हे मनुख सास सास मन नाम संभारै उस परमेश्वर दे नाम दी संभाल कर एक एक स्वास दे नाल जप वाहे गुरु संभाल करनी है। नाम बहुत कीमती है ऊंचे ऊपर ऊंचा नाओ सतगुर कहिंदे आखा जीवा विसरै मर जाओ। ये नाम दी वडियाई है। सुखमनी सुख ਗੋਬਿੰਦ ਗੁਣ ਨਾਮ। ਪਰਮੇਸ਼ਵਰ ਦਾ ਨਾਮ ਸੁਖਾਂ ਦੀ ਮਣੀ ਹੈ। ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕਾ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸ਼ੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਲੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ। ਇੰਨੇ ਫਲ ਹਨ, ਇੰਨੀਆਂ ਵਡਿਆਈਆਂ ਹਨ। ਸਿੰਗਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਪੁੱਛੀਆਂ। ਸਾਸ ਸਾਸ ਮਨ ਨਾਮ ਸੰਭਾਰੈ ਇਹੋ ਵਿਸਰਾਮ ਨਿਧ ਪਾਈ। ਨਿਧ ਤੋਂ ਭਾਵ ਹੈ ਖਜ਼ਾਨਾ, ਵਿਸਰਾਮ ਤੋਂ ਭਾਵ ਹੈ ਟਿਕਾ। ਸਤਿਗੁਰ ਕਹਿੰਦੇ ਪਰਮੇਸ਼ਵਰ ਦੇ ਨਾਮ ਦੀ ਸੰਭਾਲ ਕਰ ਭਾਈ, ਪਰਮੇਸ਼ਵਰ ਦੇ ਨਾਮ ਨੂੰ ਸੰਭਾਲਣਾ ਕਰ। ਇਸ ਪਰਮੇਸ਼ਵਰ ਦੇ ਨਾਮ ਦੀ ਸੰਭਾਲ ਦੇ ਨਾਲ ਤੈਨੂੰ ਸਾਰੇ ਸੁਖਾਂ ਦੇ ਖਜ਼ਾਨੇ ਪ੍ਰਾਪਤ ਹੋਣਗੇ ਤੇ ਤੇਰਾ ਮਨ ਟਿਕਾ ਦੇ ਵਿੱਚ ਆ ਜਾਏਗਾ, ਤੇਰਾ ਮਨ ਟਿਕ ਜਾਏਗਾ, ਤੇਰਾ ਮਨ ਸ਼ਾਂਤ ਹੋ ਜਾਏਗਾ। ਇਹ ਪਰਮੇਸ਼ਵਰ ਦੇ ਨਾਮ ਦੀ ਵਡਿਆਈ ਹੈ।
ਤੁਮਾ ਕਰਮੋ ਦਇਆ ਮੇਰੇ ਸਾਈ,
ਹੇ ਸਾਈ ਹੇ ਮਾਲਕ ਤੁਮ ਕਰੋ ਦਇਆ, ਤੂੰ ਦਇਆ ਕਰ, ਤੂੰ ਕਿਰਪਾ ਕਰ, ਰਹਿਮਤ ਕਰ ਮੇਰੇ ਤੇ ਕਿ ਉੱਤੇ ਜੋ ਸਤਿਗੁਰ ਜੀ ਨੇ ਬਖਸ਼ਿਸ਼ਾਂ ਦੀ ਦਾਤ ਮੰਗੀ ਹੈ ਇਹ ਬਖਸ਼ਿਸ਼ਾਂ ਸਾਨੂੰ ਪ੍ਰਾਪਤ ਹੋ ਜਾਵਣ, ਸਾਨੂੰ ਨਾਮ ਪ੍ਰਾਪਤ ਹੋ ਜਾਵੇ, ਸਾਨੂੰ ਟਿਕਾ ਪ੍ਰਾਪਤ ਹੋ ਜਾਵੇ, ਸਾਡੇ ਅੰਦਰ ਸੇਵਾ ਦਾ ਭਾਵ ਪੈਦਾ ਹੋ ਜਾਏ, ਅਸੀਂ ਸਤਿਗੁਰ ਦੀ ਹਜ਼ੂਰੀ ਦੇ ਅੰਦਰ ਬੈਠ ਕਰਕੇ ਪਰਮੇਸ਼ਵਰ ਦਾ ਨਾਮ ਸਿਮਰ ਸਕੀਏ, ਸੇਵਾ ਕਮਾ ਸਕੀਏ। ਐਸੀ ਬਖਸ਼ਿਸ਼ ਦੇ ਵਾਸਤੇ ਸਤਿਗੁਰ ਕਹਿੰਦੇ ਤੁਮ ਕਰੋ ਦਇਆ, ਹੇ ਪਰਮੇਸ਼ਵਰ ਤੂੰ ਦਇਆ ਕਰ। ਸਾਡਾ ਕੋਈ ਦਾਵਾ ਨਹੀਂ ਹੈ, ਸਾਡਾ ਕੋਈ ਹੱਕ ਨਹੀਂ ਹੈ, ਤੂੰ ਆਪ ਦਇਆ ਕਰ। ਕਿਉਂਕਿ ਜੇ ਅਸੀਂ ਦਾਵਾ ਕਰਕੇ ਬੈਠ ਜਾਵਾਂਗੇ ਤੇ ਫਿਰ ਹਉਮੈ ਦਾ ਭਾਵ ਪੈਦਾ ਹੋ ਜਾਂਦਾ ਹੈ ਵੀ ਮੇਰੀ ਯੋਗਤਾ ਹੈ, ਮੈਨੂੰ ਚਾਹੀਦਾ ਹੀ ਚਾਹੀਦਾ ਹੈ, ਫਿਰ ਹਉਮੈ ਆ ਜਾਂਦੀ ਹੈ, ਹੰਗਤਾ ਆ ਜਾਂਦੀ ਹੈ। ਇਸ ਕਰਕੇ ਲੇਸ ਮਾਤਰ ਵੀ ਹੰਗਤਾ ਜੋ ਹੈ ਉਹ ਜੀਵਨ ਦਾ ਨੁਕਸਾਨ ਕਰਦੀ ਹੈ, ਪਰ ਸਤਿਗੁਰ ਸਾਡੇ ਅੰਦਰ ਲੇਸ ਮਾਤਰ ਇੱਕ ਰੱਤੀ ਮਾਤਰ ਵੀ ਹਉਮੈ ਜੋ ਹੈ ਉਹ ਰਹਿਣ ਨਹੀਂ ਦਿੰਦੇ। ਹਰ ਨਾਮੋ ਮੰਤਰ ਦਿਨੜਾਏ ਦਾ ਕੱਟੇ ਹਉਮੈ ਰੋਗ, ਸਤਿਗੁਰ ਸਾਡੇ ਹਉਮੈ ਦਾ ਰੋਗ ਕੱਟ ਦਿੰਦੇ ਹਨ। ਦਾਵਾ ਨਹੀਂ ਹੈ ਸਾਡਾ, ਹੇ ਪਰਮਾਤਮਾ ਹੇ ਨਿਰੰਕਾਰ ਹੇ ਸਤਿਗੁਰ ਆਪ ਕਿਰਪਾ ਕਰੋ, ਤੁਮ ਕਰੋ ਦਇਆ, ਆਪ ਦਇਆ ਕਰੋ, ਕਿਰਪਾ ਕਰੋ, ਮੇਰੇ ਸਾਈ ਹੈ, ਮੇਰੇ ਸਾਈ ਹੈ, ਮੇਰੇ ਮਾਲਕ ਤੂੰ ਆਪ ਕਿਰਪਾ ਕਰਕੇ ਤੇ ਮੈਨੂੰ ਇਹ ਦਾਤਾਂ ਬਖਸ਼ਣਾ ਕਰ।
ਐਸੀ ਮਾਤੂ ਜੀਜਾ ਮੇਰੇ ਠਾਕੁਰ, ਸਦਾ ਸਦਾ ਤੂੰ ਦਤਿਆਈ।
ਐਸੀ ਮਤ, ਐਸੀ ਅਕਲ, ਐਸੀ ਵਿਵੇਕ ਬੁੱਧ ਬਖਸ਼ਿਸ਼ ਕਰ, ਹੇ ਪਰਮੇਸ਼ਵਰ ਮੈਨੂੰ ਐਸੀ ਮਤ ਬਖਸ਼ਿਸ਼ ਕਰ ਜਿਸ ਮਤ ਦੇ ਦੁਆਰਾ, ਜਿਸ ਸਿੱਖਿਆ ਦੇ ਦੁਆਰਾ ਸਦਾ ਸਦਾ ਮੈਂ ਹਮੇਸ਼ਾ ਦੇ ਵਾਸਤੇ ਤੇਰਾ ਨਾਮ ਜਪਾਂ, ਤੁਧ ਧਿਆਈ ਤੈਨੂੰ ਚੇਤੇ ਵਿਚ ਰੱਖਾਂ, ਧਿਆਨ ਵਿਚ ਰੱਖਾਂ, ਐਸੀ ਮਤ ਦੇ। ਕਿਉਂਕਿ ਮਤ ਕਰਕੇ ਹੀ ਮਨੁੱਖ ਦਾ ਜੀਵਨ ਭਟਕਿਆ ਹੋਇਆ ਹੈ, ਮਤ ਕਰਕੇ ਹੀ ਮਨੁੱਖ ਦੁਖੀ ਹੈ। ਦੁੱਖ ਦਾ ਕਾਰਨ ਹੋਰ ਕੋਈ ਨਹੀਂ ਹੈ, ਦੁੱਖ ਦਾ ਕਾਰਨ ਮਨੁੱਖ ਦੀ ਵਿਚਾਰ ਹੋਇਆ ਕਰਦੀ ਹੈ, ਸੋਚ ਹੋਇਆ ਕਰਦੀ ਹੈ, ਸੋਚ ਕਰਕੇ ਮਨੁੱਖ ਦੁਖੀ ਹੈ। ਤੁਸੀਂ ਆਪਣੀ ਸੋਚ ਬਦਲ ਲਵੋ, ਤੁਹਾਡਾ ਜੀਵਨ ਬਦਲ ਜਾਏਗਾ। ਤੁਸੀਂ ਆਪਣੀ ਸੋਚ ਬਦਲ ਲਵੋ, ਤੁਹਾਡਾ ਦੁੱਖ ਜੋ ਹੈ ਉਹ ਸੁੱਖ ਦੇ ਵਿੱਚ ਬਦਲ ਜਾਏਗਾ। ਸੋਚ ਬਦਲਣ ਦੀ ਲੋੜ ਹੈ, ਜੀਵਨ ਆਪਣੇ ਆਪ ਬਦਲ ਜਾਂਦਾ ਹੈ, ਪਰ ਮਨੁੱਖ ਸੋਚ ਨਹੀਂ ਬਦਲਦਾ, ਜੀਵਨ ਬਦਲਣਾ ਚਾਹੁੰਦਾ ਹੈ। ਮਨੁੱਖ ਆਪਣਾ ਜੀਵਨ ਤੇ ਬਦਲਣਾ ਚਾਹੁੰਦਾ ਹੈ ਵੀ ਮੇਰਾ ਜੀਵਨ ਬਦਲ ਜਾਏ, ਲੇਕਿਨ ਸੋਚ ਬਦਲਣ ਨੂੰ ਤਿਆਰ ਨਹੀਂ ਹੈ। ਜਦੋਂ ਤੱਕ ਸੋਚ ਨਹੀਂ ਬਦਲੇਗੀ, ਮਤ ਨਹੀਂ ਬਦਲੇਗੀ, ਉਦੋਂ ਤੱਕ ਜੀਵਨ ਨਹੀਂ ਬਦਲ ਸਕਦਾ। ਜਦੋਂ ਤੱਕ ਬੀਜ ਨਹੀਂ ਬਦਲੇਗਾ, ਉਦੋਂ ਤੱਕ ਫਲ ਨਹੀਂ ਬਦਲੇਗਾ। ਧਿਆਨ ਦਿਓ, ਬੀਜੈ ਬਿਖ ਮੰਗੈ ਅੰਮ੍ਰਿਤ, ਵੇਖੋ ਇਹੋ ਲਿਆਓ। ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਲੋੜੈ ਦਾਖ ਬਿਜੂਰੀਆਂ, ਕਿੱਕਰ ਬੀਜੈ ਜੱਟ, ਹੰਢੈ ਉੱਨ ਕਟਾਏ ਦਾ, ਪੈਦਾ ਲੋੜੈ ਪੱਟ। ਅਸੀਂ ਬੀਜ ਤੇ ਕੰਢੇ ਰਹੇ ਹਾਂ, ਚਾਹੁੰਦੇ ਫੁੱਲ ਹਾਂ। ਮਤ ਵਿਚ ਸਾਡੀ ਜੋ ਹੈ ਉਹ ਨੈਗੇਟਿਵਿਟੀ ਹੈ, ਨਕਾਰਾਤਮਕਤਾ ਹੈ, ਤੇ ਚਾਹੁੰਦੇ ਅਸੀਂ ਪੋਜ਼ਿਟਿਵਿਟੀ ਹਾਂ, ਸਕਾਰਾਤਮਕਤਾ ਹਾਂ। ਦੁੱਖ ਚੱਲ ਰਿਹਾ ਹੈ ਸੋਚ ਦੇ ਵਿਚ, ਤੇ ਚਾਹੁੰਦੇ ਅਸੀਂ ਸੁੱਖ ਹਾਂ। ਸੋ ਜੇ ਜੀਵਨ ਬਦਲਣਾ ਹੈ ਤੇ ਮਤ ਬਦਲਣੀ ਪੈਣੀ ਹੈ, ਸੋਚ ਬਦਲਣੀ ਪੈਣੀ ਹੈ। ਜੀਵਨ ਦਾ ਆਧਾਰ ਸਾਡੀ ਸੋਚ ਹੈ। ਇਸ ਕਰਕੇ ਸਤਿਗੁਰ ਕਹਿੰਦੇ ਗੁਰ ਕੀ ਮਤ ਤੂੰ ਲਿਹ ਇਆਣੇ, ਭਗਤ ਬਿਨਾ ਬਹੁ ਡੁੱਬੇ ਸਿਆਣੇ। ਸਤਿਗੁਰ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮੰਨੋ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਕਹਿ ਰਿਹਾ ਹੈ ਉਸ ਨੂੰ ਆਪਣੇ ਜੀਵਨ ਵਿਚ ਧਾਰਨ ਕਰੀਏ, ਆਪਣੀ ਮਤ ਨੂੰ ਤਿਆਗ ਕਰਕੇ। ਮਨ ਕੀ ਮਤ ਤਿਆਗੋ ਹਰ ਜਨ, ਹੇ ਹਰੀ ਦੇ ਜਨ ਹੇ ਪਿਆਰਿਓ ਗੁਰਸਿੱਖੋ, ਆਪਣੇ ਮਨ ਦੀ ਮਤ ਨੂੰ ਤਿਆਗ ਦਿਓ, ਆਪਣੇ ਮਨ ਦੇ ਫੁਰਨਿਆਂ ਨੂੰ ਛੱਡ ਦਿਓ, ਗੁਰੂ ਦੀ ਮਤ ਲਵੋ, ਗੁਰੂ ਦਾ ਉਪਦੇਸ਼ ਲਵੋ। ਤੇ ਇਹ ਅਰਦਾਸ ਹੈ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਸਾਡੇ ਵਾਸਤੇ। ਥਾਏ ਪਰ ਥਾਏ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖਾਂ ਦੇ ਵਾਸਤੇ ਪਰਮਾਤਮਾ ਦੇ ਅੱਗੇ ਅਰਦਾਸਾਂ ਕੀਤੀਆਂ ਹਨ। ਸਤਿਗੁਰ ਕਹਿੰਦੇ ਰਮਈਆ ਕੇ ਗੁਣ ਚੇਤ ਪਰਾਨੀ, ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸਿੰਗਾਰਿਆ, ਗਰਭ ਅਗਨ ਮਹਿ ਜਿਨ ਹੈ ਉਭਾਰਿਆ, ਬਾਰ ਵਿਵਸਥਾ ਤੁਝੈ ਪਿਆਰੇ ਦੂਧ, ਪਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਕ ਸੈਨ, ਮੁਖ ਅਪਿਆਉ ਬੈਠ ਕੋ ਬੈਨ। ਜਦੋਂ ਇੱਥੋਂ ਤੱਕ ਸਤਿਗੁਰ ਨੇ ਸਾਨੂੰ ਸਮਝਾਇਆ ਤੇ ਸਤਿਗੁਰ ਕਹਿਣ ਲੱਗੇ ਇਹ ਮਨੁੱਖ ਏਡੀ ਛੇਤੀ ਸਮਝ ਨਹੀਂ ਸਕਦਾ। ਫਿਰ ਸਤਿਗੁਰ ਨੇ ਪਰਮਾਤਮਾ ਤੋਂ ਮੰਗ ਮੰਗੀ, ਇਹ ਨਿਰਗੁਣ ਗੁਣ ਕਛੂ ਨਾ ਬੁੱਝੈ, ਬਖਸ਼ ਲਹਿਓ ਤੋਂ ਨਾਨਕ ਸੀਜੈ। ਤੇ ਪਰਮਾਤਮਾ ਤੂੰ ਆਪ ਕਿਰਪਾ ਕਰ, ਬਖਸ਼ ਦੇ ਇਨ੍ਹਾਂ ਮਨੁੱਖਾਂ ਨੂੰ, ਇਨ੍ਹਾਂ ਤੇ ਬਖਸ਼ਿਸ਼ ਕਰ ਵੀ ਇਨ੍ਹਾਂ ਨੂੰ ਸੋਝੀ ਆ ਜਾਏ, ਸਮਝ ਆ ਜਾਏ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਸਾਡੇ ਵਾਸਤੇ ਇਹ ਅਰਦਾਸ ਕਰ ਰਹੇ ਹਨ। ਅਸੀਂ ਇਹ ਅਰਦਾਸ ਕਰਨੀ ਹੈ ਗੁਰੂ ਦੇ ਅੱਗੇ, ਐਸੀ ਮਤ ਬੀਜੈ ਮੇਰੇ ਠਾਕੁਰ, ਹੇ ਮੇਰੇ ਠਾਕੁਰ ਮੇਰੇ ਮਾਲਕ, ਮੈਨੂੰ ਐਸੀ ਮਤ ਬਖਸ਼ਿਸ਼ ਕਰ ਜਿਹਦੇ ਨਾਲ ਸਦਾ ਸਦਾ ਤੁਦ ਧਿਆਈ, ਮੈਂ ਹਮੇਸ਼ਾ ਦੇ ਵਾਸਤੇ ਤੇਰਾ ਸਿਮਰਨ ਕਰ ਸਕਾਂ, ਤੇਰਾ ਜਾਪ ਕਰ ਸਕਾਂ, ਤੈਨੂੰ ਯਾਦ ਕਰ ਸਕਾਂ। ਯਾਦ ਰੱਖਣਾ ਹੈ ਪਰਮੇਸ਼ਵਰ ਨੂੰ। ਜਿਹ ਪ੍ਰਸਾਦ ਬਸੈ ਸੁਖ ਮੰਦਰ, ਤਿਸ ਹੈ ਧਿਆਏ ਸਦਾ ਮਨ ਅੰਦਰ। ਆਪਣੇ ਹਰ ਕਰਮ ਦੇ ਵਿੱਚ ਪਰਮੇਸ਼ਵਰ ਨੂੰ ਯਾਦ ਰੱਖੋ, ਨਿਰੰਕਾਰ ਨੂੰ ਯਾਦ ਰੱਖੋ। ਉਹ ਪਰਮਾਤਮਾ ਹੀ ਕਰਤਾ ਹੈ, ਨਿਰੰਕਾਰ ਹੀ ਸਾਰਿਆਂ ਦਾ ਕਰਨਹਾਰ ਹੈ, ਸਭ ਉਹਦੇ ਹੱਥ ਵਿੱਚ ਹੈ। ਪ੍ਰਭ ਡੋਰੀ ਹਾਥ ਤੁਮਾਰੇ, ਉਹਦੇ ਹੱਥ ਵਿੱਚ ਡੋਰ ਹੈ। ਕਦੇ ਵੀ ਹਿਰਦੇ ਦੇ ਵਿੱਚ ਮੈਂ ਮੇਰੀ ਨਾ ਆ ਜਾਏ, ਕਦੇ ਵੀ ਹਿਰਦੇ ਦੇ ਅੰਦਰ ਇਹ ਨਾ ਆ ਜਾਏ ਮੈਂ ਕਰ ਰਿਹਾ, ਮੈਂ ਕੀਤਾ, ਮੈਂ ਕਰ ਸਕਦਾ, ਇਹ ਮੈਂ ਹੀ ਸਭ ਤੋਂ ਵੱਡਾ ਝੂਠ ਹੈ। ਉਹ ਪਰਮਾਤਮਾ ਹੀ ਕਰਤਾ ਹੈ, ਇਹ ਸਭ ਤੋਂ ਵੱਡਾ ਸੱਤ ਹੈ। ਇਸ ਕਰਕੇ ਗੁਰੂ ਸਾਹਿਬ ਸਾਡੇ ਵਾਸਤੇ ਪਰਮਾਤਮਾ ਤੋਂ ਇਹ ਅਰਦਾਸ ਬੇਨਤੀ ਕਰ ਰਹੇ ਹਨ, ਸਤਿਗੁਰ ਕਿਰਪਾ ਕਰੋ, ਐਸੀ ਮਤ ਦੇਹੋ ਕਿ ਅਸੀਂ ਹਮੇਸ਼ਾ ਦੇ ਵਾਸਤੇ ਤੁਹਾਡਾ ਸਿਮਰਨ ਕਰ ਸਕੀਏ। ਵਿਸ਼ਰਾਮ ਦੇ ਕੇ ਪਾਤਸ਼ਾਹ ਦੀ ਬਖਸ਼ਿਸ਼ ਕਰਦੇ ਹਨ।
ਮਰੀ ਕਿਰਪਾ ਤੇ ਮੋਹ ਮਾਨ ਛੂਟਾ, ਬਿਨ ਸਜਾਈ ਪਰਮਾਈ।
ਤੁਮਰੀ ਕਿਰਪਾ ਤੇ, ਤੁਹਾਡੀ ਬਖਸ਼ਿਸ਼ ਦੇ ਨਾਲ, ਕਿਰਪਾ ਦੇ ਨਾਲ ਮੋਹ ਆਦਿਕ ਜੋ ਵਿਕਾਰ ਹਨ, ਮੋਹ ਤੋਂ ਆਦਿ ਲੈ ਕਰਕੇ ਜੋ ਪੰਜੇ ਵਿਕਾਰ ਹਨ, ਮਾਨ ਅਹੰਕਾਰ ਆਦਿਕ ਜੋ ਹੈ, ਇਹ ਛੁੱਟ ਜਾਂਦਾ ਹੈ। ਪਰਮੇਸ਼ਵਰ ਤੂੰ ਕਿਰਪਾ ਕਰ, ਤੇਰੀ ਕਿਰਪਾ ਦੇ ਨਾਲ ਇਹ ਸਾਡਾ ਮੋਹ ਤੇ ਮਾਨ ਜੋ ਹੈ ਇਹ ਛੁੱਟ ਜਾਏ, ਬਿਨਸ ਜਾਏ, ਤੇ ਸਾਡੇ ਅੰਦਰ ਜੋ ਭਰਮਾਈ ਭਰਮ ਪੈਦਾ ਹੋਏ ਹਨ ਉਹ ਬਿਨਸ ਜਾਣ। ਸਾਡੇ ਅੰਦਰ ਬਹੁਤ ਸਾਰੇ ਭਰਮ ਹਨ, ਭੁਲੇਖੇ ਹਨ। ਪੰਜ ਪ੍ਰਕਾਰ ਦੇ ਭਰਮ ਵਿਦਵਾਨਾਂ ਨੇ ਮੰਨੇ ਹਨ। ਭੇਦ ਭਰਮ, ਸਭ ਤੋਂ ਪਹਿਲਾ ਭਰਮ ਹੈ ਭੇਦ। ਭੇਦ ਪਿਆ ਹੋਇਆ ਹੈ, ਇਹ ਤੇਰਾ ਹੈ, ਇਹ ਮੇਰਾ ਹੈ, ਇਹ ਮੈਂ ਹਾਂ, ਇਹ ਆਪਣਾ ਹੈ, ਇਹ ਪਰਾਇਆ ਹੈ, ਇਹ ਭੇਦ ਪਿਆ ਹੋਇਆ ਹੈ। ਮੈਂ ਮਨੁੱਖ ਹਾਂ, ਇਹ ਪਸ਼ੂ ਹੈ, ਇਹ ਪਕਸ਼ੀ ਹੈ, ਇਹ ਭੇਦ ਪਿਆ ਹੋਇਆ ਹੈ, ਇਹ ਭੇਦ ਹੈ। ਜਦੋਂ ਕਿ ਭਗਤ ਰਵਿਦਾਸ ਜੀ ਨੇ ਇਹ ਭੇਦ ਨੂੰ ਖੋਲ ਦਿੱਤਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਭੇਦ ਭਰਮ ਦੂਰ ਕਰਨ ਵਾਲੇ ਹਨ। ਭਰਮ ਕੇ ਪਰਦੇ ਸਤਿਗੁਰ ਖੋਲੇ, ਸਤਿਗੁਰ ਖੋਲ ਦਿੰਦੇ ਹਨ। ਜੈਸੇ ਜਲ ਮਹਿ ਕਮਲ ਨਿਰਾਲਮ, ਜਿਵੇਂ ਜਲ ਦੇ ਵਿੱਚ ਕਮਲ ਦਾ ਫੁੱਲ ਨਿਰਾਲਮ ਵੱਖਰਾ ਹੋ ਕੇ ਰਹਿੰਦਾ ਹੈ, ਇਸ ਤਰ੍ਹਾਂ ਮਨੁੱਖ ਦਾ ਜੀਵਨ ਸੰਸਾਰ ਦੇ ਵਿੱਚ ਹੋਵੇ ਉਹਦਾ ਸਾਰਾ ਭਰਮ ਮਿਟ ਜਾਂਦਾ ਹੈ। ਬਿਨ ਸਜਾਏ ਭਰਮ ਆਈ, ਸਾਡਾ ਭੇਦ ਭਰਮ ਦੂਰ ਹੋ ਜਾਏ, ਸਾਨੂੰ ਅਹਿਸਾਸ ਰਹੇ ਕਿ ਸਭ ਮਹਿ ਜੋਤ ਜੋਤ ਹੈ ਸੋਏ। ਅੱਜ ਜਾਤਾਂ ਪਾਤਾਂ ਦੇ ਨਾਮ ਤੇ ਸਮਾਜਿਕ ਵਿਤਕਰਿਆਂ ਦੇ ਨਾਮ ਤੇ ਅੱਜ ਮਨੁੱਖ ਕਿੱਧਰ ਨੂੰ ਜਾ ਰਿਹਾ ਹੈ, ਕਿੰਨੇ ਝਗੜੇ ਪੈਦਾ ਹੋ ਗਏ ਹਨ, ਕਿੰਨੇ ਵਿਤਕਰੇ ਪੈਦਾ ਹੋ ਗਏ ਹਨ, ਕਿੰਨੀ ਨਫ਼ਰਤ ਪੈਦਾ ਹੋ ਗਈ ਹੈ ਮਨੁੱਖ ਦੇ ਵਿੱਚ। ਅੱਜ ਮਨੁੱਖੀ ਸਮਾਜ ਦੇ ਵਿੱਚ ਕਿੰਨੀਆਂ ਦੂਰੀਆਂ ਵੱਧ ਗਈਆਂ ਹਨ। ਇੱਕ ਮਨੁੱਖ ਦੂਜੇ ਮਨੁੱਖ ਨੂੰ ਵੇਖ ਕੇ ਖੁਸ਼ ਨਹੀਂ ਹੈ, ਇੱਕ ਮਨੁੱਖ ਦੂਜੇ ਮਨੁੱਖ ਨੂੰ ਵੇਖ ਕੇ ਰਾਜ਼ੀ ਨਹੀਂ ਹੈ। ਇਹ ਕਿਉਂ ਹੋ ਰਿਹਾ ਹੈ? ਕਿਉਂਕਿ ਭਰਮ ਪੈਦਾ ਹੋ ਗਿਆ ਹੈ, ਭੁਲੇਖਾ ਪੈਦਾ ਹੋ ਗਿਆ ਹੈ। ਮਨੁੱਖ ਨੂੰ ਲੱਗਦਾ ਹੈ ਵੀ ਸ਼ਾਇਦ ਦੂਜਾ ਮੇਰਾ ਕੁਝ ਖੋ ਸਕਦਾ ਹੈ, ਜਾਂ ਮੈਨੂੰ ਕੁਝ ਹਾਨੀ ਪਹੁੰਚਾ ਸਕਦਾ ਹੈ, ਜਾਂ ਮੇਰਾ ਕੋਈ ਨੁਕਸਾਨ ਕਰ ਸਕਦਾ ਹੈ। ਪਰ ਕੋਈ ਵੀ ਉਦੋਂ ਤੱਕ ਕੁਝ ਨਹੀਂ ਕਰ ਸਕਦਾ, ਜਰਾ ਮਰਾ ਤਾਪ ਸਿਰਤ ਸਾਪ ਸਭ ਹਰਕੈ ਵਸ ਹੈ, ਹੋ ਸਕੇ ਨਾ ਬਿਨ ਹਰਕਾ ਲਾਇਆ। ਬਿਨਾਂ ਪਰਮਾਤਮਾ ਤੋਂ ਕੋਈ ਕੁਝ ਨਹੀਂ ਕਰ ਸਕਦਾ, ਉਹਦੇ ਹੁਕਮ ਦੇ ਵਿੱਚ ਹੀ ਸ੍ਰਿਸ਼ਟੀ ਚੱਲ ਰਹੀ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਏ। ਅੱਜ ਸਮਾਜ ਸਮਾਜਿਕ ਧਰਮ ਜਿਹੜੇ ਬਹੁਤਾਇਤ ਦੇ ਵਿੱਚ ਸਾਨੂੰ ਕਿਵੇਂ ਦੇ ਨਜ਼ਰ ਆਉਂਦੇ ਹਨ, ਜਿਵੇਂ ਇੱਕ ਬਵੰਡਰ ਹੁੰਦਾ ਹੈ। ਬਵੰਡਰ ਤੋਂ ਭਾਵ ਤੁਸੀਂ ਦੇਖੋ, ਜਦੋਂ ਸਮੁੰਦਰ ਦੇ ਵਿੱਚ ਬਵੰਡਰ ਉੱਠਦਾ ਹੈ, ਉਹ ਸਾਰਿਆਂ ਨੂੰ ਨਿਗਲਣ ਦੀ ਕੋਸ਼ਿਸ਼ ਕਰਦਾ ਹੈ, ਖਾਣ ਦੀ ਕੋਸ਼ਿਸ਼ ਕਰਦਾ ਹੈ, ਮੇਟਣ ਦੀ ਕੋਸ਼ਿਸ਼ ਕਰਦਾ ਹੈ। ਅੱਜ ਹਰ ਕਿੱਤਾ, ਹਰ ਸਮਾਜ ਮਨੁੱਖੀ ਦੂਸਰੇ ਨੂੰ ਮੇਟਣ ਦੀ ਕੋਸ਼ਿਸ਼ ਕਰ ਰਿਹਾ ਵੀ ਮੈਂ ਹੀ ਹੋਣਾ ਚਾਹੀਦਾ ਹਾਂ, ਮੇਰੀ ਜਾਤੀ ਰਹੇ, ਮੇਰਾ ਹੀ ਕੁੱਲ ਰਹੇ, ਮੇਰਾ ਸਮਾਜ ਰਹੇ, ਦੂਜਾ ਨਹੀਂ ਹੋਣਾ ਚਾਹੀਦਾ। ਪਰ ਗੁਰੂ ਨਾਨਕ ਸਾਹਿਬ ਜੀ ਦਾ ਜੋ ਧਰਮ ਹੈ, ਗੁਰੂ ਨਾਨਕ ਸਾਹਿਬ ਜੀ ਦਾ ਜੋ ਮਾਰਗ ਹੈ, ਉਹ ਬੱਦਲ ਦੇ ਵਾਂਗ ਹੈ। ਜਿਵੇਂ ਬੱਦਲ ਦੀ ਵਰਖਾ ਸਾਰਿਆਂ ਤੇ ਹੁੰਦੀ ਹੈ, ਬੱਦਲ ਸਾਰੀ ਕਾਇਨਾਤ ਤੇ ਵਰਸਦਾ ਹੈ, ਬਿਨਾਂ ਭੇਦ ਭਾਵ ਤੋਂ ਵਰਸਦਾ ਹੈ। ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਸਮੁੱਚੀ ਕਾਇਨਾਤ ਦੇ ਉੱਤੇ ਇੱਕ ਸਾਰ ਵਰਸਦਾ ਹੈ। ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚਹੁ ਵਰਣਾ ਕਉ ਸਾਂਝਾ। ਜੇ ਕੋਈ ਮੁਸਲਮਾਨ ਵੀਰ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਸੁਣ ਲਵੇ ਤੇ ਉਹ ਮਰਦਾਨਾ ਹੋ ਜਾਂਦਾ ਹੈ, ਉਹ ਗੁਰੂ ਨਾਨਕ ਦੇ ਦਰ ਤੋਂ ਪਰੇ ਨਹੀਂ ਹੋ ਸਕਦਾ। ਜੇ ਕੋਈ ਸਨਾਤਨੀ ਵੀਰ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਸੁਣ ਲਵੇ, ਮੰਨ ਲਵੇ, ਕਮਾ ਲਵੇ ਤੇ ਉਹ ਬਾਲਾ ਹੋ ਜਾਂਦਾ ਹੈ, ਉਹ ਤਾਂ ਉਮਰ ਸਤਿਗੁਰੂ ਨਾਨਕ ਦਾ ਪੱਲਾ ਨਹੀਂ ਛੱਡ ਸਕਦਾ। ਇਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਵਡਿਆਈ ਹੈ। ਪਰ ਅੱਜ ਮਨੁੱਖ ਭਰਮ ਦੇ ਵਿੱਚ ਪੈ ਗਏ ਹਨ। ਮਨੁੱਖ ਤਾਂ ਭਰਮਾਈ ਜਾ ਰਹੀ ਹੈ, ਭੁਲੇਖਿਆਂ ਵਿੱਚ ਪਾਈ ਜਾ ਰਹੀ ਹੈ। ਧਾਰਮਿਕ ਆਗੂਆਂ ਦੇ ਵੱਲੋਂ, ਰਾਜਨੀਤਿਕ ਲੋਕਾਂ ਦੇ ਵੱਲੋਂ ਮਨੁੱਖਤਾ ਨੂੰ ਭਰਮਾਇਆ ਜਾ ਰਿਹਾ ਹੈ, ਮਨੁੱਖਤਾ ਦੇ ਵਿੱਚ ਦਰਾਰ ਵੱਧ ਰਹੀ ਹੈ, ਸਮਾਜਿਕ ਆਪਸ ਦੇ ਵਿੱਚ ਵੈਰ ਵਿਰੋਧ ਵੱਧ ਰਹੇ ਹਨ। ਇਹਦਾ ਕਾਰਨ ਮਨੁੱਖ ਦੀ ਅਗਿਆਨਤਾ ਹੈ, ਅਵਿਦਿਆ ਹੈ। ਪਰ ਜਦੋਂ ਗੁਰੂ ਕਿਰਪਾ ਕਰਦਾ ਹੈ, ਗੁਰੂ ਦੇ ਉਪਦੇਸ਼ ਤੇ ਚੱਲਣ ਵਾਲੇ ਮਨੁੱਖ ਹਮੇਸ਼ਾ ਇਸ ਗੱਲ ਦੇ ਜਾਣੂ ਹੁੰਦੇ ਹਨ ਕਿ ਸਭ ਮਹਿ ਜੋਤ, ਜੋਤ ਹੈ ਸੋਏ, ਇਸ ਦਾ ਚਾਨਣ ਸਭ ਮਹਿ ਚਾਨਣ ਹੋਏ। ਸੋ ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਦੇ, ਤੁਮ ਕਰੋ ਦਇਆ, ਤੁਸੀਂ ਕਿਰਪਾ ਕਰੋ ਪਰਮੇਸ਼ਰ, ਸਾਡੇ ਅਹੰਕਾਰ ਆਦਿਕ ਮੋਹ ਆਦਿਕ ਵਿਕਾਰ ਦੂਰ ਹੋ ਜਾਣ ਤੇ ਸਾਡਾ ਭਰਮ ਵੀ ਛੁੱਟ ਜਾਏ। ਆਨੰਦ ਰੂਪ ਰਵੇ ਸਭ ਮਦੇ, ਜਦ ਕਦ ਦੇਖੋ ਜਾਈ। ਆਨੰਦ ਰੂਪ, ਪਰਮੇਸ਼ਰ ਆਨੰਦ ਰੂਪ ਹੋ ਕਰਕੇ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ, ਸਾਰਿਆਂ ਦੇ ਵਿੱਚ ਆਨੰਦ ਦੀ ਕਣੀ ਹੈ। ਜੀਵਨ ਸਾਰਿਆਂ ਦਾ ਆਨੰਦਮਈ ਹੋ ਸਕਦਾ ਹੈ, ਪਰ ਆਨੰਦਮਈ ਕਿਉਂ ਨਹੀਂ ਹੈ? ਕਿਉਂਕਿ ਗੁਰੂ ਦੀ ਮੱਤ ਨਹੀਂ ਹੈ। ਜੇ ਗੁਰੂ ਦੀ ਮੱਤ ਹੋਵੇ ਸਾਡੇ ਕੋਲ ਤੇ ਸਾਡਾ ਜੀਵਨ ਅੰਦਰੋਂ ਹੀ ਆਨੰਦਮਈ ਹੋਵੇਗਾ, ਬਾਹਰ ਨਹੀਂ ਹੈ। ਇਹਨਾਂ ਸੋਚੋ ਕਿ ਆਨੰਦ ਕੋਈ ਬਾਹਰੋਂ ਵਸਤੂ ਆ ਕੇ ਦੇਵੇਗੀ, ਕੋਈ ਬਾਹਰੋਂ ਕੋਈ ਜੀ ਆ ਕੇ ਦੇਵੇਗਾ। ਸਤਿਗੁਰ ਕਹਿੰਦੇ ਸਭ ਕੁਛ ਘਰ ਮਹਿ, ਬਾਹਰ ਨਹੀਂ, ਬਾਹਰ ਨਹੀਂ ਹੈ ਕੁਛ ਵੀ, ਸਭ ਕੁਛ ਪਰਮੇਸ਼ਰ ਨੇ ਮਨੁੱਖ ਦੇ ਅੰਦਰ ਰੱਖਿਆ ਹੈ। ਪਰ ਮਿਲੇਗਾ ਕਦੋਂ? ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਪਹਿਲਾਂ ਗੁਰੂ ਨੂੰ ਮਿਲਣਾ ਹੈ, ਪਹਿਲਾਂ ਗੁਰੂ ਦੀ ਸ਼ਰਨ ਲੈਣੀ ਹੈ, ਜੀਵਨ ਆਨੰਦਮਈ ਆਪੇ ਹੀ ਹੋ ਜਾਏਗਾ। ਤੁਮ ਦਿਆਲ ਕਿਰਪਾਲ ਕਿਰਪਾ ਨਿਧ, ਪਦਤ ਪਾਵਨ ਗੋਸਾਈ। ਤੁਮ ਹੈ ਪਰਮੇਸ਼ਰ, ਇਹ ਪਰਮੇਸ਼ਰ ਦੇ ਗੁਣ ਹਨ, ਵਡਿਆਈਆਂ ਹਨ। ਤੁਮ ਦਿਆਲ, ਪਰਮੇਸ਼ਰ ਤੂੰ ਦਿਆਲੂ ਹੈ, ਕਿਰਪਾਲੂ ਹੈ, ਕਿਰਪਾ ਦਾ ਨਿਧ ਖਜ਼ਾਨਾ ਸਵਰੂਪ ਹੈ। ਤੂੰ ਪਤਿਤ ਪਾਵਨ ਹੈ, ਪਾਪੀਆਂ ਨੂੰ ਵੀ ਪਾਪ ਰਹਿਤ ਕਰਨ ਵਾਲਾ ਹੈ, ਪਵਿੱਤਰ ਕਰਨ ਵਾਲਾ ਹੈ, ਗੁਸਾਈ ਹੈ, ਸਾਰਿਆਂ ਦਾ ਮਾਲਕ ਹੈ। ਕੋਟ ਸੁਖ ਆਨੰਦ ਰਾਜ ਪਾਏ, ਮੁਖ ਤੇ ਨਿਮਖ ਬੁਲਾਈ। ਜਿਨ ਇਹਨਾਂ ਨੇ ਇੱਕ ਨਿਮਖ ਮਾਤਰ ਵੀ ਮੁਖੋਂ ਪਰਮੇਸ਼ਰ ਨੂੰ ਬੁਲਾਇਆ, ਜਪਿਆ ਹੈ, ਸਿਮਰਿਆ ਹੈ। ਸਤਿਗੁਰ ਕਹਿੰਦੇ ਉਹਨਾਂ ਨੂੰ ਕੋਟ ਸੁਖ ਆਨੰਦ ਰਾਜ ਪਾਏ, ਉਹਨਾਂ ਨੂੰ ਕਰੋੜਾਂ ਸੁਖ ਮਿਲਦੇ ਹਨ। ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ਾਂ ਵੰਡ ਰਹੇ ਹਨ। ਲੈਣ ਵਾਲਾ ਚਾਹੀਦਾ ਹੈ, ਝੋਲੀਆਂ ਭਰਨ ਵਾਲਾ ਚਾਹੀਦਾ ਹੈ। ਗੁਰੂ ਦਾ ਇਹ ਦਰ ਤੇ ਨਿਧੀਆਂ ਸਿੱਧੀਆਂ ਬਖਸ਼ਿਸ਼ਾਂ ਦਾ ਖਜ਼ਾਨਾ ਹੈ। ਸਤਿਗੁਰ ਕਹਿੰਦੇ ਖਾਵ ਹੈ ਖਰਚ ਹੈ ਰਲ ਮਿਲ ਭਾਈ, ਟੋਟ ਨਯਾਵ ਹੈ ਵੱਧ ਦੋ ਜਾਈ। ਪਰ ਇਹ ਖਜ਼ਾਨਾ ਉਹਨਾਂ ਵਾਸਤੇ ਹੈ, ਸਤਿਗੁਰ ਕਹਿੰਦੇ ਜਿਹੜੇ ਨਿਮਖ ਮਾਤਰ ਵੀ ਮੁਖੋਂ ਜਪਦੇ ਹਨ, ਸਿਮਰਦੇ ਹਨ, ਵਾਹੇ ਗੁਰੂ ਵਾਹੇ ਸੁਖ ਤੁਹਾਡੇ ਜੀਵਨ ਵਿੱਚ ਪ੍ਰਵੇਸ਼ ਕਰ ਜਾਣਗੇ, ਜੀਵਨ ਆਨੰਦਮਈ ਹੋ ਜਾਵੇਗਾ। ਰਾਜ ਭਾਗ ਮਿਲਦੇ ਹਨ ਜਿਨ੍ਹਾਂ ਨੇ ਨਿਮਖ ਮਾਤਰ ਪਰਮੇਸ਼ਰ ਨੂੰ ਜਪਿਆ ਹੈ।
ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕਾ ਮਨ ਭਾਈ।
ਪਰ ਜਪਦੇ ਹੋਏ ਤਪਦੇ ਹੋਏ ਮਨ ਦੇ ਵਿੱਚ ਹਉਮੈ ਨਾ ਆ ਜਾਏ ਵੀ ਮੈਂ ਬੜਾ ਸਿਮਰਨ ਕਰਦਾ ਹਾਂ, ਮੈਂ ਬੜੀ ਸੇਵਾ ਕਰਦਾ ਹਾਂ। ਇੱਥੇ ਵੀ ਇਹੀ ਭਾਵ ਰੱਖਣਾ ਹੈ, ਪਰਮੇਸ਼ਰ ਦੇ ਤੈਨੂੰ ਭਾ ਜਾਏ, ਤੈਨੂੰ ਚੰਗਾ ਲੱਗ ਜਾਏ ਤਾਂ ਮੇਰੀ ਭਗਤੀ ਵੀ ਪ੍ਰਵਾਨ ਹੈ, ਮੇਰੀ ਸੇਵਾ ਵੀ ਪ੍ਰਵਾਨ ਹੈ। ਤੂੰ ਕਿਰਪਾ ਕਰ, ਜੇ ਤੈਨੂੰ ਭਾ ਜਾਏ ਤੇ ਮੇਰਾ ਜਪ ਵੀ ਪ੍ਰਵਾਨ, ਮੇਰੀ ਭਗਤੀ ਵੀ ਪ੍ਰਵਾਨ। ਜੇ ਤੂੰ ਕਿਰਪਾ ਕਰ ਦੇਵੇ
ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ, ਨਾਨਕ ਤ੍ਰਿਪਤ ਅਗਾਈ।
ਨਾਮ ਜਪਣ ਵਾਲਿਆਂ ਦੀਆਂ ਸਾਰੀਆਂ ਤ੍ਰਿਸ਼ਨਾਵਾਂ ਬੁੱਝ ਜਾਂਦੀਆਂ ਹਨ। ਸਤਿਗੁਰ ਕਹਿੰਦੇ ਹਨ ਉਹ ਅਗਾਈ ਰੱਜ ਜਾਂਦੇ ਹਨ ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਹਨ, ਜਾਪ ਕਰਦੇ ਹਨ। ਸੋ ਇਸ ਪ੍ਰਕਾਰ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਅੱਜ ਦਾ ਇਹ ਪਾਵਨ ਉਪਦੇਸ਼ ਸਾਡੀ ਝੋਲੀ ਵਿੱਚ ਪਾਇਆ ਹੈ। ਹੁਣ ਕਮਾਣਾ ਅਸੀਂ ਹੈ, ਅਸੀਂ ਇਹਦੇ ਤੇ ਆਪਣਾ ਜੀਵਨ ਧਾਰਨ ਕਰਕੇ, ਇਸ ਉਪਦੇਸ਼ ਨੂੰ ਜੀਵਨ ਵਿੱਚ ਧਾਰਨ ਕਰਕੇ ਤੇ ਸ਼ਬਦ ਦੀ ਕਮਾਈ ਕਰਕੇ ਇਹਦਾ ਲਾਭ ਲੈਣਾ ਹੈ। ਗੁਰੂ ਨੇ ਤੇ ਸਾਡੀ ਝੋਲੀ ਉਪਦੇਸ਼ ਪਾ ਦਿੱਤਾ ਹੈ। ਕਹਿਣ ਤੇ ਸੁਣਨ ਦੇ ਨਾਲ ਨਹੀਂ, ਮੰਨਣ ਦੇ ਨਾਲ ਜੀਵਨ ਦੇ ਵਿੱਚ ਤਬਦੀਲੀ ਆਉਂਦੀ ਹੈ। ਸੋ ਆਓ, ਲੜੀਵਾਰ ਜੋ ਸ਼ਬਦ ਵਿਚਾਰ ਚੱਲ ਰਹੀ ਹੈ ਹੁਣ ਉਸ ਦੇ ਨਾਲ ਆਪਾਂ ਜੁੜਨਾ ਕਰੀਏ।
ਧਨ ਗਿਆ ਬਹੁ ਝੂਰੀ ਆ, ਧਨ ਮਹਿ ਚੇਤ ਗਵਾਰ।
ਓਂਕਾਰ ਦੱਖਣੀ ਓਂਕਾਰ ਬਾਣੀ ਦੀ ਵਿਚਾਰ ਆਪ ਜੀ ਪਿਛਲੇ ਦੀਵਾਨਾਂ ਤੋਂ ਸ਼ਰਵਣ ਕਰਦੇ ਆ ਰਹੇ ਹੋ। ਪੈਂਤਵੀਂ ਪੌੜੀ ਸਤਿਗੁਰ 36ਵੀਂ ਪੌੜੀ ਜੋ ਹੈ ਉਹ ਅੱਜ ਦੇ ਇਸ ਸ਼ਬਦ ਦੇ ਦੁਆਰਾ ਸਤਿਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ। ਪਾਤਸ਼ਾਹ ਜੀ ਦੀ ਬਾਣੀ ਦਾ ਉਪਦੇਸ਼ ਹੈ ਕਿ ਧਨ ਗਿਆ ਬਹਿ ਝੂਰੀ ਹੈ। ਮੂਰਖ ਮਨੁੱਖ ਦੇ ਕੋਲੋਂ ਜੇ ਧਨ ਚਲਾ ਜਾਏ ਤੇ ਬਹਿ ਕੇ ਝੂਰਦਾ ਹੈ, ਅਫਸੋਸ ਕਰਦਾ ਹੈ ਵੀ ਮੇਰਾ ਧਨ ਗਵਾਚ ਗਿਆ। ਧਨ ਮਹਿ ਤੇ ਧਨ ਦੇ ਵਿੱਚ ਹੀ ਉਹਦਾ ਚਿੱਤ ਹੁੰਦਾ ਹੈ। ਧਨ ਦੇ ਵਿੱਚ ਮਾਇਆ, ਧਨ ਤੋਂ ਆਦਿ ਲੈ ਕੇ ਪਦਾਰਥ ਦੇ ਵਿੱਚ ਮਨੁੱਖ ਦਾ ਚਿੱਤ ਲੱਗਾ ਹੋਇਆ ਹੈ। ਸਤਿਗੁਰ ਬਾਦਸ਼ਾਹ ਬਖਸ਼ਿਸ਼ ਕਰਦੇ ਹਨ ਧਨ ਤੋਂ ਆਦਿ ਲੈ ਕੇ ਕਿ ਮਨੁੱਖ ਪਦਾਰਥਾਂ ਦੇ ਨਾਲ ਆਪਣਾ ਮਨ ਲਾਇਆ ਹੋਇਆ ਹੈ। ਪਦਾਰਥਾਂ ਦੇ ਜਾਣ ਕਰਕੇ ਮਨੁੱਖ ਝੁਰਦਾ ਹੈ, ਉਦਾਸ ਹੋ ਜਾਂਦਾ ਹੈ। ਤੇ ਗਵਾਰ ਮਨੁੱਖ, ਜੋ ਮੂਰਖ ਮਨੁੱਖ ਹੈ, ਉਹ ਪਰਮਾਰਥ ਨੂੰ ਛੱਡ ਕੇ, ਪਰਮੇਸ਼ਰ ਨੂੰ ਛੱਡ ਕੇ ਤੇ ਪਦਾਰਥ ਦੇ ਵਿੱਚ ਆਪਣਾ ਚਿੱਤ ਲਾ ਕੇ ਰੱਖਦਾ ਹੈ।
ਧਨ ਮੁਰਲੀ ਸੱਚ ਸਮਝਿਆ, ਨਿਰਮਲ ਨਾਮ ਪਿਆਰ।
ਧਨ ਵਿਰਲੀ ਸੱਚ ਸੰਚਿਆ, ਪਰ ਵਿਰਲਿਆਂ ਨੇ ਉਹ ਧਨ ਸੰਚਿਆ ਹੈ, ਇਕੱਠਾ ਕੀਤਾ ਹੈ, ਜੋ ਸੱਚ ਹੈ, ਜੋ ਸਦਾ ਰਹਿਣ ਵਾਲਾ ਹੈ। ਦੁਨਿਆਵੀ ਧਨ ਤੋਂ ਆਦਿ ਲੈ ਕਰਕੇ ਪਦਾਰਥ ਸਦਾ ਰਹਿਣ ਵਾਲੇ ਨਹੀਂ ਹਨ, ਨਾਸ਼ਵੰਤ ਹਨ, ਮਿਟ ਜਾਣਗੇ। ਜਿਨ੍ਹਾਂ ਘਰਾਂ ਦੇ ਵਿੱਚ ਅਸੀਂ ਬੈਠੇ ਹਾਂ, ਕੱਲ ਕੋਈ ਹੋਰ ਸੀ, ਕੱਲ ਨੂੰ ਕੋਈ ਹੋਰ ਹੋਵੇਗਾ। ਜਿਨ੍ਹਾਂ ਜਾਇਦਾਦਾਂ ਦੇ ਮਾਲਕ ਅੱਜ ਅਸੀਂ ਹਾਂ, ਕੱਲ ਕੋਈ ਹੋਰ ਸੀ, ਕੱਲ ਨੂੰ ਕੋਈ ਹੋਰ ਹੋਵੇਗਾ। ਪਰ ਜਿਨ੍ਹਾਂ ਨੇ ਨਾਮ ਜਪਿਆ ਸਿਮਰਨ ਕੀਤਾ ਸੱਚਾ ਧਨ ਪਰਮੇਸ਼ੁਰ ਦਾ ਖੱਟਿਆ ਹੈ ਉਨ੍ਹਾਂ ਨੇ ਸਤਯੁਗ ਦੇ ਵਿਚ ਵੀ ਜਿਨ੍ਹਾਂ ਦੀ ਕਮਾਈ ਹੈ ਉਹ ਅੱਜ ਵੀ ਸਤਿਕਾਰੇ ਜਾਂਦੇ ਹਨ ਅੱਜ ਵੀ ਉਹ ਧਨ ਉਨ੍ਹਾਂ ਦੇ ਕੋਲ ਹੈ ਕੋਈ ਖੋਹ ਨਹੀਂ ਸਕਦਾ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ ਉਨ੍ਹਾਂ ਦੀ ਕਮਾਈ ਨਹੀਂ ਕੋਈ ਵੰਡ ਸਕਿਆ ਖੋਹ ਸਕਿਆ ਪਰ ਦੁਨਿਆਵੀ ਧਨ ਵੰਡੇ ਜਾਂਦੇ ਹਨ ਖੋਹ ਲਏ ਜਾਂਦੇ ਹਨ ਇਸ ਕਰਕੇ ਸਤਿਗੁਰ ਕਹਿੰਦੇ ਧਨ ਵਿਰਲੀ ਸੱਚ ਸੰਚਿਆ ਨਿਰਮਲ ਨਾਮ ਪਿਆਰ ਤੇ ਵਿਰਲਿਆਂ ਨੂੰ ਪਰਮੇਸ਼ਰ ਦੇ ਨਿਰਮਲ ਨਾਮ ਦੇ ਨਾਲ ਪਿਆਰ ਹੋਇਆ ਕਰਦਾ ਹੈ
ਧਨ ਗਿਆ ਤਾਂ ਜਾਣ ਦੇ ਜੇ ਰਚ ਹੀ ਰੰਗ ਏਕ
ਧਨ ਤੋਂ ਭਾਵ ਪਦਾਰਥ ਗਿਆ ਤਾਂ ਜਾਣ ਦੇ ਸਤਿਗੁਰ ਕਹਿੰਦੇ ਪਦਾਰਥ ਧਨ ਆਦਿਕ ਜੇ ਗਏ ਤੇ ਜਾਣ ਦੇ ਜੇ ਰਚ ਹੈ ਰੰਗ ਏਕ ਜੇ ਤੇਰਾ ਮਨ ਉਸ ਇੱਕ ਦੇ ਨਾਲ ਰਚ ਜਾਏ ਰੁਚ ਜਾਏ ਪ੍ਰੀਤ ਆ ਜਾਏ ਤੇ ਇਸ ਧਨ ਦੇ ਜਾਣ ਦਾ ਅਫਸੋਸ ਨਾ ਕਰ ਝੁਰ ਨਾ ਇਹ ਪਰਮੇਸ਼ੁਰ ਦੀ ਦਾਤ ਹੈ ਪਰਮੇਸ਼ੁਰ ਦੀ ਬਖਸ਼ਿਸ਼ ਹੈ ਉਸੇ ਨੇ ਦਿੱਤੀ ਹੈ ਦਸ ਵਸਤੂ ਲੈ ਪੱਛ ਹੈ ਪਾਵੈ ਏਕ ਬਸਤ ਕਾਰਨ ਵਿਖੋਟ ਗਵਾਵੈ ਇੱਕ ਬਸਤ ਜੇ ਪਰਮੇਸ਼ੁਰ ਲੈ ਲਵੇ ਤੇ ਝੁਰਨਾ ਨਹੀਂ ਚਾਹੀਦਾ ਦਿੱਤਾ ਵੀ ਤੇ ਉਹਨੇ ਹੀ ਹੈ ਲੈਣ ਵਾਲਾ ਵੀ ਉਹੀ ਹੈ ਸਤਿਗੁਰ ਕਹਿੰਦੇ ਤੂੰ ਪਰਮੇਸ਼ੁਰ ਦੇ ਨਾਲ ਆਪਣੀ ਰੁਚ ਪੈਦਾ ਕਰ ਨਾ ਕਿ ਪਦਾਰਥਾਂ ਦੇ ਵਿੱਚ ਪਰਮਾਰਥ ਦੇ ਨਾਲ ਆਪਣਾ ਚਿੱਤ ਲਾ
ਮਨ ਬੀਜੈ ਸਿਰ ਸਾਬੀਐ ਪੀ ਕਰਦੇ ਕੀ ਟੇਕ
ਮਨ ਬੀਜੈ ਸਿਰ ਸੌਪੀਐ ਮਨ ਦੇ ਕਰਕੇ ਮਨ ਦੇ ਭਾਵ ਮਨ ਦੇ ਵਿਚਾਰ ਦੇ ਕਰਕੇ ਸਿਰ ਦੀ ਮਤ ਦੇ ਕਰਕੇ ਭੀ ਕਰਦੇ ਕੀ ਟੇਕ ਤੇ ਭੀ ਫਿਰ ਵੀ ਮਨ ਦੇ ਵਿੱਚ ਉਹਦੀ ਵੀ ਆਸ ਰੱਖਣੀ ਹੈ ਹੰਗਤਾ ਨਹੀਂ ਕਰਨੀ ਵੀ ਮੈਂ ਆਪਣਾ ਮਨ ਦੇ ਦਿੱਤਾ ਮੈਂ ਆਪਣਾ ਸਰੀਰ ਦੇ ਦਿੱਤਾ ਜਾਂ ਮੈਂ ਆਪਣੀ ਮਤ ਦੇ ਦਿੱਤੀ ਹੁਣ ਮੈਂ ਵੱਡਾ ਹੋ ਗਿਆ ਅਹੰਕਾਰ ਨਹੀਂ ਭੀ ਕਰਦੇ ਕੀ ਟੇਕ ਟੇਕ ਆਸਰਾ ਫਿਰ ਵੀ ਪਰਮਾਤਮਾ ਦਾ ਹੀ ਰੱਖਣਾ ਹੈ
ਧੰਦਾ ਭਾਵ ਰਹਿ ਗਏ ਮਨ ਮਹਿ ਸ਼ਬਦ ਆਨੰਦ
ਧੰਦਾ ਧਾਵਤ ਰਹਿ ਗਏ ਉਹ ਰਹਿ ਗਏ ਉਹ ਮੁੱਕ ਗਏ ਜਿਨ੍ਹਾਂ ਦੇ ਮਨ ਵਿੱਚ ਧੰਦਾ ਸੰਸਾਰ ਚੱਲਦਾ ਹੈ ਰੋਜ਼ਗਾਰ ਚੱਲਦਾ ਹੈ ਜਿਨ੍ਹਾਂ ਨੇ ਕਾਰੋਬਾਰਾਂ ਦੇ ਨਾਲ ਚਿੱਤ ਲਾਏ ਸਤਿਗੁਰ ਕਹਿੰਦੇ ਉਹ ਰਹਿ ਗਏ ਪਰ ਜਿਨ੍ਹਾਂ ਨੇ ਸ਼ਬਦ ਦੇ ਨਾਲ ਜਿਨ੍ਹਾਂ ਨੇ ਪ੍ਰੀਤ ਲਾਈ ਹੈ ਉਹ ਆਨੰਦਮਈ ਹੋ ਗਏ ਉਨ੍ਹਾਂ ਦੇ ਜੀਵਨ ਸਦੀਵ ਹੋ ਗਏ ਉਹ ਸਦਾ ਵਾਸਤੇ ਸੰਸਾਰ ਵਿੱਚ ਸਤਿਕਾਰੇ ਗਏ ਵਡਿਆਏ ਗਏ ਹਨ
ਗੁਰਜਨ ਦੇ ਸਾਜਨ ਭਏ ਗੁਰ ਗੋਬਿੰਦ
ਖੋਟੀ ਮਤ ਤੋਂ ਖੋਟੇ ਜੀਵਨ ਤੋਂ ਉਹ ਉੱਤਮ ਜੀਵਨ ਵਾਲੇ ਹੋ ਗਏ ਭੇਟੇ ਗੁਰ ਗੋਬਿੰਦ ਜਿਨ੍ਹਾਂ ਨੇ ਪਰਮੇਸ਼ਵਰ ਸਵਰੂਪ ਗੁਰੂ ਨੂੰ ਭੇਟਿਆ ਮਿਲਾਪ ਹੋਇਆ ਜਿਨ੍ਹਾਂ ਦਾ ਗੁਰੂ ਦੇ ਨਾਲ ਉਨ੍ਹਾਂ ਦੇ ਜੀਵਨ ਬਦਲ ਗਏ ਉਨ੍ਹਾਂ ਦੇ ਔਗਣ ਗੁਣਾਂ ਦੇ ਵਿੱਚ ਬਦਲ ਗਏ ਉਨ੍ਹਾਂ ਦੇ ਦੋਸ਼ ਬਖਸ਼ਿਸ਼ਾਂ ਦੇ ਵਿੱਚ ਬਦਲ ਗਏ ਜਿਨ੍ਹਾਂ ਨੇ ਗੁਰੂ ਦੇ ਨਾਲ ਭੇਟ ਕੀਤੀ ਹੈ ਜੋ ਗੁਰੂ ਦੀ ਸ਼ਰਨ ਵਿੱਚ ਆ ਗਏ ਉਨ੍ਹਾਂ ਦੇ ਜੀਵਨ ਉੱਤਮ ਹੋਏ ਹਨ
ਬਣ ਬਣ ਫਿਰਤੀ ਭੂਮਤੀ ਬਸਤ ਰਹੀ ਕਾਰੋਬਾਰ
ਬਣ ਬਣ ਤੋਂ ਭਾਵ ਹੈ ਥਾਂ ਥਾਂ ਤੇ ਮਨੁੱਖ ਭਾਲਦਾ ਫਿਰਦਾ ਹੈ ਜਾਂ ਮਨੁੱਖ ਦੀ ਮਤ ਜੋ ਹੈ ਉਹ ਸੁੱਖ ਭਾਲਦੀ ਫਿਰਦੀ ਹੈ ਮਨੁੱਖੀ ਜੀਵਨ ਮੋਕਸ਼ ਭਾਲਦਾ ਫਿਰਦਾ ਹੈ ਪਰ ਸਤਿਗੁਰ ਕਹਿੰਦੇ ਬਸਤ ਰਹੀ ਕਾਰੋਬਾਰ ਘਰ ਦੇ ਵਿੱਚ ਹੀ ਦਰ ਦੇ ਉੱਤੇ ਹੀ ਸਭ ਕੁਛ ਪਿਆ ਹੈ ਸਭ ਕੁਛ ਪਰਮੇਸ਼ੁਰ ਨੇ ਮਨੁੱਖੀ ਜੀਵਨ ਦੇ ਵਿੱਚ ਪਾਇਆ ਹੈ ਮਨ ਦੇ ਵਿੱਚ ਰੱਖਿਆ ਹੈ ਮਨੁੱਖ ਦੇ ਅੰਦਰ ਹੀ ਪਰਮੇਸ਼ੁਰ ਆਪ ਬੈਠਾ ਹੋਇਆ ਹੈ ਪਰ ਮਨੁੱਖ ਉਸ ਨੂੰ ਥਾਂ ਥਾਂ ਤੇ ਖੋਜਦਾ ਹੈ ਥਾਂ ਥਾਂ ਤੇ ਭਾਲਦਾ ਹੈ ਭਟਕਦਾ ਹੈ ਪਰ ਉਸ ਨੂੰ ਪਤਾ ਹੀ ਨਹੀਂ ਹੈ ਵੀ ਸਭ ਕੁਛ ਤੇ ਮੇਰੇ ਆਪਣੇ ਕੋਲ ਹੈ ਪਰਮਾਤਮਾ ਨੇ ਤੇ ਸਭ ਕੁਛ ਸਭ ਨੂੰ ਦਿੱਤਾ ਹੋਇਆ ਹੈ ਪਰ ਮਿਲਦਾ ਉਨ੍ਹਾਂ ਨੂੰ ਹੈ ਜਿਨ੍ਹਾਂ ਦੇ ਕੋਲ ਗੁਰੂ ਦੀ ਮਤ ਹੁੰਦੀ ਹੈ ਜਿਨ੍ਹਾਂ ਦੇ ਕੋਲ ਗੁਰੂ ਦਾ ਉਪਦੇਸ਼ ਹੁੰਦਾ ਹੈ
ਸਤਿਗੁਰ ਮੇਲੀ ਮਿਲ ਰਹੀ ਜਨਮ ਮਰਨ ਦੁੱਖ ਨਿਵਾਰ
ਜਿਨ੍ਹਾਂ ਨੂੰ ਸਤਿਗੁਰ ਨੇ ਪਰਮੇਸ਼ੁਰ ਦੇ ਨਾਲ ਮੇਲ ਦਿੱਤਾ ਉਹ ਸਦੀਵ ਹੀ ਉਹਦੇ ਨਾਲ ਮਿਲ ਰਹੇ ਹਨ ਮਿਲੇ ਹੋਏ ਹਨ ਜਿਹੜੇ ਇੱਕ ਵਾਰ ਮਿਲ ਪੈਂਦੇ ਹਨ ਨਾਨਕ ਕਾਮਣ ਸਦਾ ਸੁਹਾਗਣ ਨਾ ਫਿਰ ਮਰਿਆ ਨਾ ਜਾਏ ਸਤਿਗੁਰ ਕਹਿੰਦੀ ਜਨਮ ਮਰਨ ਦੁੱਖ ਨਿਵਾਰ ਉਨ੍ਹਾਂ ਨੇ ਆਪਣੇ ਜਨਮ ਤੇ ਮਰਨ ਦੇ ਦੁੱਖ ਨੂੰ ਨਿਵਾਰ ਲਿਆ ਸੋ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਪਾਵਨ ਪਦ ਅੱਜ ਦਾ ਬਖਸ਼ਿਸ਼ ਕੀਤਾ ਹੈ ਗੁਰੂ ਕਿਰਪਾ ਕਰੇ ਗੁਰਾਂ ਦਾ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ ਤਾਂ ਕਿ ਸਾਡਾ ਇਹ ਜੀਵਨ ਸਫਲ ਹੋ ਸਕੇ ਸਮੇਂ ਦੀ ਸਮਾਪਤੀ ਹੈ ਸਮੂਹ ਪ੍ਰਬੰਧ ਦਾ ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਦੀ ਬਖਸ਼ਿਸ਼ ਕਿਰਪਾ ਦਾ ਸਦਕਾ ਆਪ ਸੰਗਤਾਂ ਦੇ ਦਰਸ਼ਨਾਂ ਦਾ ਸੁਭਾਗ ਮਿਲਦਾ ਹੈ ਸੋ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ੋ ਅਸੀਸ ਆਓ ਅਖੀਰਲੀਆਂ ਪੰਕਤੀਆਂ ਸ਼੍ਰਵਣ ਕਰਕੇ ਸਮਾਪਤੀ ਕਰੀਏ
ਬਨ ਬਨ ਫਿਰਤੀ ਡੂਬਤੀ ਬਸਤ ਰਹੀ ਘਰ ਬਾਰ ਸਤਿਗੁਰ ਮਿਲੀ ਮਿਲ ਰਹੀ ਜਨਮ ਮਰਨ ਦੁੱਖ ਨਿਵਾਰ